ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਦਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਹਰ ਦਿਨ ਰਹਿ ਨਾ ਸਕਾ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਰਹਾਉ ਮੇਰਾ ਹੀਰਾ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਆ ਤਿਨ ਮਸਤਕ ਭਾਗ ਮੰਦੇਰਾ ਬਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਬਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਇਮਾਨ ਹੋ ਕੇ ਜੋ ਬਖਸ਼ਿਸ਼ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 711 ਤੇ ਸੁਭਾਇਮਾਨ ਹੈ। ਆਓ ਸਤਿਗੁਰੂ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਜੀਵਨ ਜੁਗਤ ਸਾਨੂੰ ਪ੍ਰਦਾਨ ਕਰਦੇ ਨੇ ਇਸ ਦੇ ਧਾਰਨੀ ਹੋਣ ਵਾਸਤੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਧਿਆਨ ਗੁਰੂ ਚਰਨ ਗੁਰੂ ਸ਼ਬਦ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ ਇਹ ਦਿਹਾੜੇ ਜੋ ਸਤਿਗੁਰਾਂ ਦੇ ਪਿਆਰੇ ਸਿੱਖਾਂ ਦੇ ਪਿਆਰਿਆਂ ਦੇ ਸਪੁੱਤਰਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਸ਼ਬਦ ਦੇ ਨਾਲ ਨਾਲ ਹੀ ਆਪਾਂ ਵਿਚਾਰ ਕਰਾਂਗੇ। ਆਓ ਫਿਰ ਇੱਕ ਵਾਰੀ ਸੁਰਤੀਆਂ ਨੂੰ ਟਿਕਾਓ, ਧਿਆਨ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ।
ਇਹ ਮੰਗਲਾ ਚਰਨ ਹੈ, ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਏ, ਸਰਵ ਵਿਆਪਕ ਹੈ, ਉਸਦਾ ਨਾਮ ਜਿਹੜਾ ਹੈ ਉਹ ਹੋਂਦ ਵਾਲਾ ਹੈ। ਜਿੱਥੇ ਉਹ ਕਰਤਾ ਹੈ ਉੱਥੇ ਉਹ ਪੁਰਖ ਵੀ, ਆਪਣੀ ਹਰ ਕਿਰਤ ਦੇ ਨਾਲ ਉਹ ਜੁੜਿਆ ਹੋਇਆ, ਕਿਰਤ ਨਾਲੋਂ ਅੱਡ ਨਹੀਂ। ਵਾਹਿਗੁਰੂ ਪਰਮਾਤਮਾ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਸਦੀ ਹਸਤੀ ਸਰੂਪ ਕਾਲ ਤੋਂ ਪਰੇ ਆ, ਭਾਵ ਮੌਤ ਦਾ ਉਸਦੀ ਹਸਤੀ ਤੇ ਉਸਦੇ ਸਰੂਪ ਤੇ ਉਸਦੀ ਮੂਰਤ ਤੇ ਕੋਈ ਅਸਰ ਨਹੀਂ। ਜ਼ੁਨੀਆਂ ਤੋਂ ਰਹਿਤ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ। ਗੁਰਪ੍ਰਸਾਦ ਜਿਹੜੇ ਗੁਣ ਵਾਹਿਗੁਰੂ ਦੇ ਉੱਤੇ ਵਰਣਨ ਕੀਤੇ ਨੇ, ਐਸੇ ਗੁਣਾਂ ਵਾਲਾ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ। ਰਾਗ ਟੋਡੀ ਹੈ, ਨਾਨਕ ਦੇਵ ਜੀ ਮਹਾਰਾਜ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਘਰ ਪਹਿਲੇ ਦੇ ਅੰਦਰ ਗਾਇਨ ਕਰਨ ਵਾਲੇ ਨੂੰ ਹਦਾਇਤ ਹੈ।
ਹਰ ਦਿਨ ਰਹਿਣਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਭਵ ਜਲ ਪੇਰਾ।
ਹਰ ਦਿਨ ਰਹਿ ਨੀ ਸਕੈ ਮਨ ਮੇਰਾ। ਗੁਰੂ ਮਹਾਰਾਜ ਆਪਣੇ ਉੱਤੇ ਟੁਕਾ ਕੇ ਗੱਲ ਕਹਿ ਰਹੇ ਨੇ ਕਿ ਮੇਰਾ ਮਨ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਰਹਿ ਨਹੀਂ ਸਕਦਾ। ਭਾਵ ਇੱਕ ਛਿੰਨ ਭਰ ਵੀ ਮੈਂ ਉਸ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਰਹਿ ਨਹੀਂ ਸਕਦਾ। ਜਿਸ ਦੇ ਅੰਦਰ ਇਹ ਭਾਵਨਾ ਬਣ ਜਾਵੇ, ਜਿਹੜਾ ਇਸ ਅਵਸਥਾ ਤੇ ਪਹੁੰਚ ਜਾਵੇ, ਉਹਨੂੰ ਫਿਰ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿਹੜੀ, ਕਿ ਜਿਸ ਮਨੁੱਖ ਨੂੰ ਗੁਰੂ ਜਿੰਦ ਦਾ ਜਿਹੜਾ ਪ੍ਰਜਿੰਦ ਨਾਲ ਪ੍ਰਾਨ ਕਰਨ ਵਾਲਾ ਹੈ, ਪਿਆਰ ਕਰਨ ਵਾਲਾ ਹੈ, ਉਸ ਨਾਲ ਮਿਲਾਪ ਹੋ ਜਾਵੇ ਗੁਰੂ ਕਿਰਪਾ ਨਾਲ, ਤੇ ਫਿਰ ਉਹ ਇਸ ਭਵਜਲ ਸੰਸਾਰ ਵਿੱਚ ਜਿਸ ਵਿੱਚ ਭਉ ਦਾ ਪਾਣੀ ਭਰਿਆ ਹੋਇਆ ਹੈ, ਡਰ ਦਾ ਪਾਣੀ ਭਰਿਆ ਹੋਇਆ ਹੈ, ਤ੍ਰਿਸ਼ਨਾ ਦਾ ਪਾਣੀ ਭਰਿਆ ਹੋਇਆ ਹੈ, ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਤੇਰਾ ਉਸ ਸਰੋਵਰ ਦੇ ਵਿੱਚ ਵਾਸਾ ਹੈ, ਸੰਸਾਰ ਦੇ ਵਿੱਚ ਵਾਸਾ ਹੈ, ਜਿੱਥੇ ਅੱਗ ਵੀ ਹੈ ਜਿੱਥੇ ਪਾਣੀ ਵੀ ਹੈ। ਤਿੱਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ। ਇਹ ਜਿਹੜਾ ਭਵਜਲ ਸੰਸਾਰ ਹੈ ਜਿਹਨੂੰ ਤਰਨਾ ਬੜਾ ਔਖਾ ਹੈ, ਜਿਸ ਵਿੱਚੋਂ ਪਾਰ ਲੰਘਣਾ ਬੜਾ ਔਖਾ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਗੁਰੂ ਜਿਸ ਮਨੁੱਖ ਉੱਤੇ ਕਿਰਪਾ ਕਰ ਦਿੰਦਾ ਹੈ, ਜਿੰਦ ਨਾਲ ਪਿਆਰ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਜਿਹਨੂੰ ਮਿਲ ਜਾਂਦਾ ਹੈ, ਉਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ। ਦੋ ਤਰ੍ਹਾਂ ਦੇ ਇਨਸਾਨ ਸੰਸਾਰ ਵਿੱਚ ਆਪਾਂ ਨੂੰ ਮਿਲ ਜਾਣਗੇ, ਜਿਨ੍ਹਾਂ ਦਾ ਜ਼ਿਕਰ ਇਸ ਸ਼ਬਦ ਦੇ ਵਿੱਚ ਕੀਤਾ ਹੈ। ਇੱਕ ਉਹ ਨੇ ਜਿਹੜੇ ਦਮ ਦਮ ਵਾਹਿਗੁਰੂ ਪਰਮਾਤਮਾ ਦਾ ਨਾਮ ਸੰਭਾਲਦੇ ਨੇ, ਚੇਤੇ ਕਰਦੇ ਨੇ, ਤੇ ਇੱਕ ਉਹ ਨੇ ਜਿਹੜੇ ਕੁਸੰਗਤ ਵਿੱਚ ਪੈ ਕੇ ਭੈੜੇ ਬੰਦਿਆਂ ਦੇ ਨਾਲ ਸੰਗ ਕਰਕੇ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਂਦੇ ਨੇ। ਉਹ ਆਪਣਾ ਜੀਵਨ ਬਰਬਾਦ ਕਰ ਦਿੰਦੇ ਨੇ, ਤੇ ਉਹਨਾਂ ਉੱਤੇ ਹੀ ਇਹ ਗੱਲ ਲਾਗੂ ਹੋ ਜਾਂਦੀ ਹੈ ਕਿਹੜੀ, ਜਿਹੜੀ ਆਪਾਂ ਬਹੁਤ ਬੋਰੀ ਪੜ੍ਹਦੇ ਹਾਂ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਮਰਦੇ ਨੇ ਜੰਮਦੇ ਨੇ, 84 ਦਾ ਗੇੜ ਉਹਨਾਂ ਦਾ ਮੁੱਕਦਾ ਨਹੀਂ। ਤੇ ਇੱਕ ਉਹ ਨੇ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ, ਗੁਰੂ ਦੀ ਜੁਗਤ ਨੂੰ ਜੀਵਨ ਅੰਦਰ ਅਪਣਾ ਲੈਂਦੇ ਨੇ, ਵਾਹਿਗੁਰੂ ਵਿੱਚ ਇਉਂ ਮਿਲ ਜਾਂਦੇ ਨੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਸਾਹਿਬਜ਼ਾਦਿਆਂ ਦੀ ਆਪਾਂ ਸ਼ਹਾਦਤ ਦੇ ਬਾਰੇ ਕੱਲ੍ਹ ਵੀ ਵਿਚਾਰਾ ਕਰਦੇ ਰਹੇ ਹਾਂ, ਬਾਬਾ ਜ਼ੋਰਾਵਰ ਸਿੰਘ ਦੀ, ਬਾਬਾ ਫਤਿਹ ਸਿੰਘ ਦੀ। ਇੱਕ ਪਾਸੇ ਉਹ ਆਪ ਤੈਂ ਗੁਰਮਤ ਜਨਮਤ ਗੁਰਮਤ ਬ੍ਰਹਮ ਪਛਾਣਿਓ ਵਾਲੀ ਅਵਸਥਾ ਨੂੰ ਅੰਡਾ ਰਹੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣੀ। ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਭੱਟਾ ਨੇ ਕਿਹਾ ਕਿ ਤੁਸੀਂ ਜੰਮਦਿਆਂ ਹੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਬ੍ਰਹਮ ਨੂੰ ਪਹਿਚਾਣ ਲਿਆ। ਹੈਰਾਨੀ ਹੋਵੇਗੀ ਬਚਪਨ ਵਿੱਚ ਇਹਨਾਂ ਗੱਲਾਂ ਦੀ ਕੀ ਸੋਝੀ, ਇਹਨਾਂ ਗੱਲਾਂ ਦਾ ਕੀ ਗਿਆਨ। ਪਰ ਕਦੀ ਰੱਬ ਨਾਲ ਜੁੜਨ ਵਾਲਿਆਂ ਦੀ ਆਪਾਂ ਗੱਲ ਕਰੀਏ ਤੇ ਬਾਣੀ ਵਿੱਚ ਪੰਜ ਪੰਜ ਸਾਲ ਦੇ ਬੱਚਿਆਂ ਦੀ ਗੱਲ ਕੀਤੀ ਗਈ ਜਿਨ੍ਹਾਂ ਨੂੰ ਬ੍ਰਹਮ ਦੀ ਪਹਿਚਾਣ ਹੋ ਗਈ। ਸਾਹਿਬਜ਼ਾਦਿਆਂ ਨੂੰ ਇੱਕ ਗੱਲ ਕਹੀ ਗਈ ਸੀ ਕਿ ਜ਼ਿੰਦਗੀ ਬੜੀ ਕੀਮਤੀ ਹੈ, ਇਹਨੂੰ ਬਚਾ ਲਓ ਤੇ ਸਾਡੇ ਆਖੇ ਲੱਗ ਜਾਓ। ਪਰ ਸਾਹਿਬਜ਼ਾਦਿਆਂ ਦਾ ਜਵਾਬ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਬੜੀ ਕੀਮਤੀ ਹੈ, ਕਿਉਂਕਿ ਆਪਾਂ ਬਾਰੀ ਵਿੱਚ ਪੜ੍ਹਦੇ ਹਨ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਬੜਾ ਮੁਸ਼ਕਲ ਨਾਲ ਮਿਲਿਆ। 84 ਲੱਖ ਜੋੜ ਵਿੱਚ ਧਰਮਨ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਭਾਈ ਗੁਰਦਾਸ ਜੀ ਨੇ ਇਸੇ ਵਾਸਤੇ ਆਖਿਆ 84 ਲੱਖ ਜੋੜ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਮਨੁੱਖਾ ਦੇਹੀ ਉੱਤਮ ਹੈ, ਬੜੀ ਕੀਮਤੀ ਹੈ, ਜ਼ਿੰਦਗੀ ਬੜੀ ਪਵਿੱਤਰ ਹੈ। ਸਾਹਿਬਜ਼ਾਦਿਆਂ ਨੇ ਇੱਕ ਗੱਲ ਕਹੀ ਕਿ ਅਸੀਂ ਮੰਨਦੇ ਹਾਂ ਜੀਵਨ ਜ਼ਿੰਦਗੀ ਬਹੁਤ ਕੀਮਤੀ ਹੈ, ਪਰ ਆਖਣ ਲੱਗੇ ਇਹ ਦੱਸੋ ਤੁਹਾਡੇ ਦੱਸੇ ਹੋਏ ਰਾਹ ਤੇ ਅਸੀਂ ਚੱਲ ਪਈਏ ਕਿ ਸਾਨੂੰ ਫਿਰ ਮੌਤ ਕਦੀ ਨਹੀਂ ਆਉਣੀ, ਕਿ ਅਸੀਂ ਫਿਰ ਕਦੀ ਮਰਨਾ ਨਹੀਂ, ਤੇ ਮੌਤ ਨੇ ਫਿਰ ਵੀ ਜੇ ਆ ਕੇ ਇਸ ਜੀਵਨ ਨੂੰ ਆਪਣੀ ਲਪੇਟ ਵਿੱਚ ਲੈਣਾ ਹੈ, ਦੀਨੋ ਬਦੀਨ ਹੋ ਕੇ ਕਿਉਂ ਮਰੀਏ। ਆਖਿਆ ਜ਼ਿੰਦਗੀ ਕੀਮਤੀ ਏ, ਪਰ ਜ਼ਿੰਦਗੀ ਨਾਲੋਂ ਵੀ ਕੀਮਤੀ ਹੈ ਕਿ ਧਰਮ। ਜ਼ਿੰਦਗੀ ਨਾਲੋਂ ਵੀ ਕੀਮਤੀ ਕੀ ਹੈ? ਧਰਮ। ਅੱਜ ਸਾਨੂੰ ਇਹ ਗੱਲ ਭੁੱਲ ਗਈ। 550 ਸਾਲਾਂ ਗੁਰੂ ਮਹਾਰਾਜ ਦਾ ਆਗਮਨ ਪੁਰਬ ਆਪਾਂ ਮਨਾਇਆ, ਉਹਨਾਂ ਨੇ ਸੂਹ ਕੀ ਵਾਰ ਦੇ ਅੰਦਰ ਅਸਲੀਅਤ ਬਿਆਨ ਕੀਤੀ ਕਿਹੜੀ, ਅੱਜ ਜਿਹੜੀ ਆਪਾਂ ਵੀ ਕਰੀ ਹੋਈ ਕਹਿੰਦੇ ਨਾ ਵੀ ਸਾਰੇ ਇੱਕੋ ਜਿਹੇ ਰਲੇ ਹੋਏ ਨੇ, ਘੱਟ ਕੋਈ ਵੀ ਨਹੀਂ। ਇਹ ਕਦੋਂ ਕਹਿੰਦੇ ਹਾਂ? ਜਦੋਂ ਸਾਰੇ ਪਾਸੇ ਉਦਾਸੀ ਜੀ ਛਾ ਜਾਵੇ, ਸਾਨੂੰ ਪ੍ਰਕਾਸ਼ ਚਾਨਣ ਦੀ ਕਿਰਨ ਕਿਸੇ ਪਾਸਿਓਂ ਨਜ਼ਰ ਨਾ ਆਵੇ ਤੇ ਆਪਾਂ ਕਹਿੰਦੇ ਕੀ ਕਰੀਏ, ਸਾਰੇ ਇੱਕੋ ਜਿਹੇ ਹੋਏ ਪਏ ਨੇ। ਮਹਾਰਾਜ ਨੇ ਇੱਕ ਗੱਲ ਬੜੀ ਪਿਆਰੀ ਕਹੀ, ਆਖਣ ਲੱਗੇ ਚੋਰਾਂ ਜ਼ਾਰਾਂ ਰੰਡੀਆਂ ਕੁੱਟਣੀਆਂ ਦੀਵਾਰ ਸਦਾ ਵਸੇ ਸ਼ੈਤਾਨ ਗਦਹੋ ਚੰਦਨ ਖੌਲੀਐ ਤੀ ਸਾਹੂ ਸਿਉ ਪਾਣ ਨਾਨਕ ਕੂੜਾ ਕੱਤੀਐ ਕੂੜੇ ਕੂੜਾ ਤਾਨ ਕੂੜਾ ਕੱਪੜ ਕੱਛੀਐ ਕੂੜੇ ਕੂੜਾ ਮਾਣ ਚੋਰਾਂ ਦੀ ਯਾਰਾਂ ਦੀ ਰੰਡੀਆਂ ਦੀ ਤੇ ਕੁੱਟਣੀਆਂ ਦੀ ਮਜਲਸ ਇੱਕ ਹੈ ਦੀਵਾਨ ਕਹਿੰਦੇ ਨੇ ਮਜਲਸ ਨੂੰ ਜੁੜ ਜੁੜ ਕੇ ਬਹਿੰਦੇ ਨੇ ਇਹ ਵਦੀਨ ਧਰਮ ਦੇ ਹੋਣੇ ਆਦਮੀ ਖਾਣ ਪਾਣ ਵੀ ਇਹਨਾਂ ਦਾ ਵਦੀਨਾਂ ਵਾਲਾ ਹੈ ਬੇਧਰਮੀਆਂ ਵਾਲਾ ਹੈ ਵਾਹਿਗੁਰੂ ਪਰਮਾਤਮਾ ਦੀ ਸਿਫਤ ਦੀ ਤਾਂ ਇਹਨਾਂ ਨੂੰ ਸਾਰ ਹੀ ਨਹੀਂ ਕਿਉਂਕਿ ਅੰਦਰ ਸ਼ੈਤਾਨ ਵੱਸਦਾ ਹੈ ਅੰਦਰ ਸ਼ੈਤਾਨ ਵੱਸਦਾ ਹੈ ਧਿਆਨ ਦੇਵਿਓ ਉਸੇ ਹੀ ਫਤਿਹਗੜ੍ਹ ਦੇ ਅੰਦਰ ਰੱਬ ਦਾ ਪਿਆਰਾ ਮੋਤੀ ਮਹਿਰਾ ਵੀ ਵੱਸਦਾ ਹੈ ਉਸੇ ਸਰਹੰਦ ਦੇ ਅੰਦਰ ਟੋਡਰ ਮੱਲ ਵੀ ਵੱਸਦਾ ਹੈ ਤੇ ਉਸੇ ਸਰਹੰਦ ਦੇ ਅੰਦਰ ਰਹਿਣ ਵਾਲੇ ਫਤਿਹਗੜ੍ਹ ਦੇ ਅੰਦਰ ਰਹਿਣ ਵਾਲੇ ਸਾਸੰਗਤ ਅਰੇਕਾਂ ਕਾਜ਼ੀ ਮੁਲਾਰੀ ਨਵਾਬ ਤੇ ਸੁੱਚਾ ਨੰਦ ਵਰਗੇ ਜਿਹਨੂੰ ਝੂਠਾ ਨੰਦ ਕਿਹਾ ਹੈ ਕੌਮ ਨੇ ਉਹ ਵੀ ਵੱਸਦੇ ਨੇ ਫਰਕ ਕੀ ਹੈ ਮੋਤੀ ਮਹਿਰਾ ਵੀ ਉਸ ਨਗਰ ਦੇ ਅੰਦਰ ਵਸਣ ਵਾਲਾ ਹੈ ਟੋਡਰ ਮੱਲ ਵੀ ਉੱਥੇ ਹੀ ਵਸਾ ਕਰਨ ਵਾਲਾ ਉੱਥੇ ਨੌਕਰੀ ਕਰਨ ਵਾਲਾ ਹੈ ਮੋਤੀ ਮਹਿਰਾ ਪਰ ਉਹ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਿਹਾ ਹੈ ਉਹ ਸੇਵਾ ਕਰਕੇ ਗੁਰੂ ਕੀ ਖੁਸ਼ੀ ਰਹਿ ਰਿਹਾ ਹੈ ਇੱਕ ਪਾਸੇ ਵਿਦੀਨ ਲੋਕ ਕੂੜ ਬੋਲਣ ਵਾਲੇ ਕੂੜ ਦਾ ਤਾਣਾ ਤੰਨ ਵਾਲੇ ਕੂੜ ਦਾ ਪਹਿਰਾਵਾ ਪਾਉਣ ਵਾਲੇ ਜਿਨ੍ਹਾਂ ਦੇ ਅੰਦਰ ਸਿਫਤ ਦੀ ਸਾਰ ਨਹੀਂ ਵਾਹਿਗੁਰੂ ਪਰਮਾਤਮਾ ਦੀ ਯਾਦ ਨਹੀਂ ਉਹ ਆਪਣੇ ਜੀਵਨ ਦੇ ਅੰਦਰ ਵਿਕਾਰੀ ਹੋਏ ਪਏ ਨੇ ਲੋਭੀ ਹੋਏ ਪਏ ਨੇ ਸਤਿਗੁਰੂ ਮਹਾਰਾਜ ਕਿਰਪਾ ਪੈ ਕਰਦੇ ਨੇ ਜਿਸ ਮਨੁੱਖ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਮੇਰਾ ਮਨ ਨਹੀਂ ਰਹਿ ਸਕਦਾ ਜਿਸ ਮਨੁੱਖ ਉੱਤੇ ਗੁਰੂ ਕਿਰਪਾ ਕਰ ਦਿੰਦਾ ਜਿੰਦ ਨਾਲ ਪਿਆਰ ਕਰਨ ਵਾਲੀ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਲ ਦਿੰਦਾ ਉਸ ਨੂੰ ਫਿਰ ਭਵਜਰ ਵਿੱਚ ਫੇਰਾ ਨਹੀਂ ਪਾਉਣਾ ਪੈਂਦਾ ਤੇ ਉਸ ਬਾਰੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਹੈ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਫਿਰ ਮੱਲਿਆ ਕਿਉਂਕਿ ਮਹਾਰਾਜ ਦੇ ਬਚਨ ਵੀ ਹਨ ਗੁਰਮੁਖ ਜਿਹੜੇ ਹਨ ਉਹ ਜ਼ਿੰਦਗੀ ਦਾ ਲਾਹਾ ਲੈ ਜਾਂਦੇ ਨੇ ਮਨ ਮੁੱਖ ਕੇਵਲ ਤੇ ਕੇਵਲ ਘਾਟੇ ਵਿੱਚ ਰਹਿੰਦੇ ਨੇ ਕਿਉਂਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗੁਆਏ ਜੀ ਉਹ ਮੂਲ ਵੀ ਗੁਆ ਜਾਂਦੇ ਨੇ ਗੁਰਮੁਖ ਲਾਹਾ ਲੈ ਕੇ ਜਾਂਦੇ ਨੇ ਤੇ ਆਖਦੇ ਨੇ ਦੁਨੀਆਂ ਆਵੇ ਦੁਬਾਰਾ ਇਸ ਸੰਸਾਰ ਦੇ ਵਿੱਚ ਜਨਮ ਲਵੇ ਮਰੇ ਫਿਰ ਜਨਮ ਲਵੇ ਫਿਰ ਮਰੇ ਪਰ ਅਸੀਂ ਨਹੀਂ ਮਰਨਾ ਅਸੀਂ ਦੁਬਾਰਾ ਨਹੀਂ ਆਉਣਾ ਪੜੋ ਬਚਨ ਬੌਰ ਹਮ ਕਾਹੇ ਆਵੇਗੇ ਆਵਨ ਜਾਣਾ ਹੁਕਮ ਤਿਸੇ ਕਾ ਹੁਕਮੈ ਬੁੱਝ ਸਮਾਂ ਹੈਗੇ ਮਹਾਰਾਜ ਕਹਿੰਦੇ ਨੇ ਮੈਂ ਨਾ ਮਰੂੰ ਮਰਬੋ ਸੰਸਾਰਾ ਕਿਉਂ ਆਪ ਮੋਹੇ ਮਿਲਿਓ ਹੈ ਜੀਵਾਵਨ ਹਾਰਾ ਜੀਵਨ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਮੈਨੂੰ ਮਿਲ ਗਿਆ ਹੁਣ ਮੈਂ ਨਹੀਂ ਭਵਜਰ ਵਿੱਚ ਫੇਰਾ ਪਾਉਣਾ ਕਿਉਂਕਿ ਗੁਰੂ ਨੇ ਵਾਹਿਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੈ ਹੁਣ ਮਨ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਰਹਿ ਨਹੀਂ ਸਕਦਾ, ਕਿਉਂਕਿ ਮੈਂ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚ, ਆਖਾਂ ਜੀਵਾ ਵਿਸਰੇ ਮਰ ਜਾਓ। ਸ਼ੇਕਸਪੀਅਰ ਨੇ ਇੱਕ ਬਹੁਤ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਕਾਇਰ ਮਰਨ ਤੋਂ ਪਹਿਲਾਂ ਕਈ ਵਾਰੀ ਆਪਣੇ ਜੀਵਨ ਦੇ ਅੰਦਰ ਮਰਦਾ, ਪਰ ਸੂਰਵੀਰ ਕੇਵਲ ਇੱਕ ਵਾਰੀ ਸਰੀਰ ਕਰਕੇ ਇਸ ਦੁਨੀਆਂ ਦੇ ਵਿੱਚ ਜਾਂਦਾ, ਸਰੀਰ ਕਰਕੇ ਮਰਦਾ ਨਹੀਂ, ਸਰੀਰ ਕਰਕੇ ਇਸ ਦੁਨੀਆਂ ਤੋਂ ਇੱਕ ਵਾਰੀ ਜਾਂਦਾ, ਪਰ ਉਸਦਾ ਨਾਮ ਨਾ ਦੁਨੀਆਂ ਦੇ ਅੰਦਰ ਰਹਿੰਦਾ। ਵੇਖੋ ਸਤ ਸੰਗਤ, ਅੱਜ ਜਿੱਥੇ ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨਾਲ ਵਿਰੋਧ ਕਰਨ ਵਾਲਿਆਂ ਦੀ ਗੱਲ ਵੀ ਕੁਦਰਤੀ ਤੌਰ ਤੇ ਚੱਲੇਗੀ। ਇੱਧਰ ਚੰਗਾ ਪੱਖ ਹੋਵੇਗਾ, ਉੱਧਰ ਮੰਦਾ ਪੱਖ ਹੋਵੇਗਾ, ਇੱਧਰ ਚੰਗਿਆਈ ਦੀ ਗੱਲ ਹੋਵੇਗੀ, ਉੱਧਰ ਬੁਰਿਆਈ ਦੀ ਗੱਲ ਹੋਵੇਗੀ। ਗੁਰੂ ਮਹਾਰਾਜ ਰਹਾਉ ਦੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਹਰੀ ਦੇ ਨਾਮ ਤੋਂ ਬਗੈਰ, ਹਰੀ ਦੇ ਦਰਸ਼ਨਾਂ ਤੋਂ ਬਗੈਰ, ਹਰੀ ਦੇ ਮਿਲਾਪ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ, ਕਿਉਂਕਿ ਮਿਲ ਮੇਰੇ ਪ੍ਰੀਤਮਾ ਜੀਓ ਹਉ ਤੁਧ ਬਿਨ ਖਰੀ ਨਿਮਾਰੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਰੀ, ਪੰਥ ਨਿਹਾਰੇ ਕਾਮਨੀ ਲੋਚਨ ਬਰੀ ਦੇ ਉਸਾਸਾ, ਉਰ ਨੀ ਪੀਦੈ ਪੱਗ ਨੀ ਖਿਸੈ ਹਰ ਦਰਸ਼ਨ ਕੀ ਆਸਾ, ਉਦੋਂ ਨਾ ਕਾਦਾ ਕਾਰੀ ਬੇਗ ਮਰੀਜੈ ਆਪਣੇ ਰਾਮ ਪਿਆਰੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ, ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦਾ ਪਿਆਰ ਕਰਨ ਵਾਲਾ, ਜਿੰਦ ਨਾਲ ਪਿਆਰ ਕਰਨ ਵਾਲਾ ਪ੍ਰੀਤਮ ਵਾਹਿਗੁਰੂ ਮਿਲ ਜਾਂਦਾ, ਉਹ ਦੁਬਾਰਾ ਸੰਸਾਰ ਵਿੱਚ ਗੇੜਾ ਨਹੀਂ ਪਾਉਂਦੇ, ਉਹਨਾਂ ਦਾ ਜਨਮ ਮਰਨ ਦਾ ਚੱਕਰ ਕੱਟਿਆ ਜਾਂਦਾ ਹੈ।
ਰਹਾਉ ਮੇਰਾ ਹੀਰਾ ਲੋਚ ਲੱਗੀ ਪ੍ਰਭ ਕੇਰੀ, ਹਰ ਨੈਨੋ ਹਰ ਪ੍ਰਭ ਹੀਰਾ,
ਮੇਰੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਤੇ ਮੈਂ ਅੱਖਾਂ ਨਾਲ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੀ ਲੋਚਦਾ ਹਾਂ। ਦੋ ਦੋ ਲੋਚਨ ਦੇਖੂ ਹਉ ਹਰ ਬਿਨ ਔਰ ਨਾ ਦੇਖੂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹੀ ਨਾ ਜਾਏ। ਚੰਗੀ ਤਰ੍ਹਾਂ ਮੈਂ ਅੱਖਾਂ ਖੋਲ ਕੇ, ਦੋਏ ਦੋ ਤੋਂ ਭਾਵ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਮੈਂ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਦਾ ਹਾਂ, ਤੇ ਹੁਣ ਅੱਖਾਂ ਦੇ ਨਾਲ ਉਸ ਤੋਂ ਬਗੈਰ ਹੋਰ ਕੋਈ ਨਹੀਂ ਵੇਖਦਾ, ਤੇ ਮੈਨੂੰ ਕੋਈ ਹੋਰ ਗੱਲ ਔੜਦੀ ਨਹੀਂ, ਕਿਸੇ ਪਾਸੇ ਵੱਲ ਮੇਰਾ ਹੋਰ ਧਿਆਨ ਜਾਂਦਾ ਹੀ ਨਹੀਂ। ਮੇਰੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ। ਇੱਕ ਮੁਹਾਵਰਾ ਆਪਾਂ ਪੜ੍ਹਦੇ ਹਾਂ, ਜਹਾਂ ਚਾਹ ਵਹਾਂ ਰਾਹ, ਪਹਿਲੀ ਗੱਲ ਅੰਦਰ ਚਾਹਣਾ, ਤਾਂਘ ਇੱਛਾ ਪੈਦਾ ਕਰਨੀ ਪਵੇਗੀ, ਤੇ ਫਿਰ ਰਾਹ ਆਪਣੇ ਆਪ ਹੀ ਮਿਲ ਜਾਏਗਾ, ਰਾਹ ਆਪਣੇ ਆਪ ਮਿਲੇਗਾ। ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਹਿਰਦੇ ਵਿੱਚ ਲੋਚਾ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਹੈ, ਅੱਖਾਂ ਨਾਲ ਵੀ ਦਰਸ਼ਨ ਕਰਨ ਦੀ ਇੱਛਾ ਵਾਹਿਗੁਰੂ ਪਰਮਾਤਮਾ ਦੀ ਹੈ।
ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ।
ਜਿਸ ਮਨੁੱਖ ਨੂੰ ਸਤਿਗੁਰੂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਦ੍ਰਿੜ ਕਰਾ ਦਿੱਤਾ, ਅੰਦਰ ਪੱਕਾ ਕਰ ਦਿੱਤਾ, ਦ੍ਰਿੜ ਕਰਾਉਣ ਤੋਂ ਭਾਵ ਅੰਦਰ ਪੱਕਾ ਕਰਨਾ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਵਸੀ, ਕਰ ਕਿਰਪਾ ਆਪਣੂ ਕਰ ਲੀਨਾ ਮਨ ਵਸਿਆ ਅਬਨਾਸੀ। ਸਤਿਗੁਰੂ ਨੇ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਜਿਹਨੂੰ ਦ੍ਰਿੜ ਕਰਾ ਦਿੱਤਾ, ਮਹਾਰਾਜ ਆਖਦੇ ਨੇ ਇਹੋ ਹੀ ਹਰੀ ਨੂੰ ਮਿਲਣ ਦਾ ਰਾਹ ਹੈ। ਹਰ ਪਾਦਰ ਹਰ ਪ੍ਰਭ ਕਿਹੜਾ ਗੁਰੂ ਵੱਲੋਂ ਦ੍ਰਿੜਾਇਆ ਹੋਇਆ ਨਾਮ ਹੀ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਸਿੱਧਾ ਰਸਤਾ ਹੈ। ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਕਿਸੇ ਨਾ ਕਿਸੇ ਰੂਪ ਵਿੱਚ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਪਿਆਰਿਓ, ਅੱਜ ਆਪਾਂ ਪੁੱਛਦੇ ਫਿਰਦੇ ਹਾਂ ਉਹਨਾਂ ਨੂੰ ਜਿਹੜੇ ਆਪ ਗੁਰੂ ਤੋਂ ਬੇਮੁਖ ਨੇ, ਜਿਹੜੇ ਆਪ ਨਹੀਂ ਜਪਦੇ। ਰੱਬ ਨੂੰ ਮਿਲਣ ਦੀ ਗੱਲ ਸੁਣਾਓ ਜੀ, ਰੱਬ ਨੂੰ ਮਿਲਣ ਦਾ ਰਾਹ ਦੱਸੋ ਜੀ। ਪਿਆਰਿਓ, ਇਹ ਕਿਸੇ ਨਹੀਂ ਦੱਸਣਾ। ਰੱਬ ਨੂੰ ਮਿਲਣ ਦਾ ਰਾਹ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਦੱਸਿਆ। ਪੰਜਾਂ ਪਿਆਰਿਆਂ ਨੇ ਅੱਗੋਂ ਜਿੰਨਾ ਜਿੰਨਾਂ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਹਨਾਂ ਨੂੰ ਰਾਹ ਦੱਸ ਦਿੱਤਾ ਕਿਹੜਾ, ਵੀ ਆਹ ਤੁਹਾਡਾ ਮੂਲ ਮੰਤਰ ਜੇ, ਆਹ ਤੁਹਾਡਾ ਗੁਰਮੰਤਰ ਜੇ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਕਿਰਤ ਵਿਰਤ ਕਰਦਿਆਂ ਇਹਨੂੰ ਆਪਣੇ ਜੀਵਨ ਦੇ ਅੰਦਰ ਜਪੋ, ਇਹਨੂੰ ਦ੍ਰਿੜ ਕਰੋ। ਸਤਿਗੁਰੂ ਇਹ ਨਹੀਂ ਆਖਦੇ ਕਿ ਕੇਵਲ ਜੀਵ ਨਾਲ ਵਾਹਿਗੁਰੂ ਵਾਹਿਗੁਰੂ ਕਰ, ਕਿੰਤੂ ਕੋਈ ਨਹੀਂ ਕਰਨਾ ਚਾਹੀਦਾ ਹੈ। ਇੱਥੇ ਮੈਂ ਕਿੰਤੂ ਨਹੀਂ ਕਰਿਆ, ਕਰਨਾ ਚਾਹੀਦਾ ਹੈ ਜੀਵ ਨਾਲ ਵੀ, ਪਰ ਨਾਲ ਦੀ ਨਾਲ ਜਿਹੜਾ ਹਿਰਦੇ ਵਿੱਚ ਟਿਕਾਉਣ ਵਾਲੀ ਗੱਲ ਹੈ, ਉਹ ਵੀ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਈ ਹੈ। ਕਿਉਂਕਿ ਛੋਡੀ ਦੇ ਪਖੰਡਾ ਨਾਮ ਲਿਆ ਜਾਹੀ ਪਰਮ ਦਾ, ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ, ਅਨ ਦਿਨ ਕਰਮ ਕਰੈ ਬੋ ਤੇਰੇ ਸੁਪਨੇ ਸੁਖ ਨਾ ਹੋਈ। ਜਿਹੜਾ ਜੀਵ ਤੇ ਹੈ ਇਹ ਅੰਦਰ ਵੀ ਵਸ ਜਾਵੇ, ਅੰਦਰ ਪੱਕਾ ਹੋ ਜਾਵੇ। ਤੇ ਸਾਧ ਸੰਗਤ ਦੋ ਹੀ ਰੰਗ ਨੇ, ਇੱਕ ਸੁੰਭੇ ਦਾ ਤੇ ਇੱਕ ਮਜੀਰ ਦਾ। ਜਿਨ੍ਹਾਂ ਨੂੰ ਮਜੀਰ ਦਾ ਰੰਗ ਚੜ ਗਿਆ ਬੇਸ਼ੱਕ ਉਹਨਾਂ ਨੂੰ ਆਰਿਆਂ ਥੱਲੇ ਚੀਰ ਦਿਓ, ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿਓ, ਉਹਨਾਂ ਨੂੰ ਨੀਹਾਂ ਵਿੱਚ ਖੜੇ ਕਰ ਦਿਓ, ਉਹਨਾਂ ਨੂੰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰ ਦਿਓ, ਪਰ ਉਹਨਾਂ ਦਾ ਇਹ ਰੰਗ ਉਤਰਦਾ ਨਹੀਂ, ਰੰਗ ਚੜਿਆ ਰਹਿੰਦਾ। ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਨੇ ਜਿਨ੍ਹਾਂ ਦੇ ਅੰਦਰ ਨਾਮ ਵਾਹਿਗੁਰੂ ਪਰਮਾਤਮਾ ਦਾ ਪੱਕਾ ਕਰ ਦਿੱਤਾ, ਉਹਨਾਂ ਨੂੰ ਇਹ ਸਮਝ ਆ ਗਈ ਕਿ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਇਹ ਸਹੀ ਰਸਤਾ ਹੈ। ਇੱਕ ਬਚਨ ਹੈ ਸਤਿਗੁਰਾਂ ਦਾ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਜੈ ਦਾਨ ਕੀਚੈ ਦਾਨ, ਨਾਨਕ ਆਖੇ ਰਹੋ ਇਹੋ ਹੋਰ ਗੱਲਾਂ ਸ਼ੈਤਾਨ। ਜਿਹੜੇ ਆਪਣੇ ਆਪ ਨੂੰ ਅਕਲਾਂ ਵਾਲੇ ਖਵਾਉਂਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਬੁੱਧੀ ਮਾਨੋ ਅਕਲ ਵਾਲਿਓ, ਅਕਲ ਵਾਲੇ ਤੁਸੀਂ ਤਾਂ ਹੀ ਹੋ ਜੇ ਸਾਹਿਬ ਨੂੰ ਸੇਵਦੇ ਜੇ। ਅਕਲੀ ਸਾਹਿਬ ਸੇਵੀ ਹੈ, ਕੇਵਲ ਤੁਸੀਂ ਆਪ ਨਹੀਂ ਸੇਵਦੇ, ਆਪ ਨਹੀਂ ਸਿਮਰਦੇ, ਬਲਕਿ ਦੂਜਿਆਂ ਨੂੰ ਇਹ ਦਾਨ ਕਰਦੇ ਹੋ। ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਪਾਤਸ਼ਾਹ ਜੀ ਆਖਦੇ ਨੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਜੈ ਦਾਨ, ਨਾਨਕ ਆਖੇ ਰਹੋ ਇਹੋ ਹੋਰ ਗੱਲਾਂ ਸ਼ੈਤਾਨ। ਬਸ ਇਹੋ ਰਾਹ ਹੈ ਸਹੀ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ, ਬਾਕੀ ਤਾਂ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆਂ, ਬਾਕੀ ਸ਼ਰਾਰਤੀ ਨੇ, ਸ਼ੈਤਾਨ ਨੇ, ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਾਮ ਨਾਲ ਨਹੀਂ ਜੁੜਦੇ। ਤੇ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਦਾ ਦੱਸਿਆ ਹੋਇਆ ਨਾਮ ਜਿਹੜਾ ਅੰਦਰ ਪੱਕਾ ਕਰਾਉਂਦਾ ਹੈ ਇਹੋ ਹੀ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਸਹੀ ਰਸਤਾ ਹੈ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ। ਹਰ ਰੰਗੀ ਤੋ ਗੋਬਿੰਦ ਵਾਹਿਗੁਰੂ ਪਰਮਾਤਮਾ ਜਿਹੜਾ ਸਾਰੇ ਕੌਤਕ ਕਰਨ ਵਾਲਾ ਹੈ, ਜੋ ਕੁਝ ਦੁਨੀਆਂ ਦੇ ਵਿੱਚ ਹੋ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਿਹਾ ਹੈ। ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਸਾਰੇ ਚੋਜ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਹੈ ਤੇ ਮਹਾਰਾਜ ਆਖਦੇ ਨੇ ਉਹ ਵਾਹਿਗੁਰੂ ਪਰਮਾਤਮਾ ਗੋਬਿੰਦ ਰੂਪ ਜਿਹੜਾ ਸਾਰੇ ਕੌਤਕ ਕਰਨ ਵਾਲਾ ਹੈ, ਜਿਨ੍ਹਾਂ ਨੂੰ ਉਸ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ।
ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ।
ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਨਾ ਹਿਰਦੇ ਕਰਕੇ ਮਿੱਠਾ ਲੱਗਦਾ ਹੈ। ਹਰ ਹਿਰਦੇ ਤਨ ਤਨ ਮਨ ਮਿੱਠਾ ਲੱਗਾ, ਸਰੀਰ ਕਰਕੇ ਹਿਰਦੇ ਕਰਕੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ, ਮਿੱਠਾ ਲੱਗਦਾ। ਫਰੀਦਾ ਸੱਕਰ ਖੰਡ ਨੀ ਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਮਿੱਠਾ ਲੱਗਦਾ, ਪਿਆਰਾ ਲੱਗਦਾ, ਮਨ ਕਰਕੇ ਵੀ ਤਨ ਕਰਕੇ ਵੀ। ਤੇ ਮਹਾਰਾਜ ਆਖਦੇ ਨੇ ਉਹ ਕੌਣ ਨੇ ਜਿਨ੍ਹਾਂ ਦੇ ਮਸਤਕ ਦੇ ਭਾਵ ਚੰਗੇ ਹਨ। ਇੱਥੇ ਮਸਤਕ ਭਾਵ ਚੰਗੇਰਾ, ਜਿਨ੍ਹਾਂ ਦੇ ਮੱਥੇ ਦੇ ਮਸਤਕ ਦੇ ਭਾਵ ਚੰਗੇ ਹਨ। ਆ ਕਈ ਵਾਰੀ ਆਪਾਂ ਕਹਿੰਦੇ ਨੇ ਜਿਹੜੇ ਬੰਦੇ ਸੰਗਤ ਵਿੱਚ ਆਉਂਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਸਹਿ ਸੁਭਾਏ ਕਹਿੰਦੇ ਭਾਗਾਂ ਵਾਲੇ ਹੋ, ਸ਼ਾਇਦ ਹੋ ਸਕਦਾ ਸੀ ਬਾਹਰੀ ਤੌਰ ਤੇ ਇਹ ਅੱਖਰ ਕਹਿ ਕੇ ਉਹਨਾਂ ਦਾ ਮਨ ਪਰਚਾਵਾ ਕਰਦੇ ਹੋਈਏ, ਪਰ ਧਿਆਨ ਦੇਵੇ ਉਹ ਸੱਚੀ ਮੁੱਚੀ ਜਿਹੜਾ ਜਪਣ ਵਾਲਾ, ਸੰਗਤ ਕਰਨ ਵਾਲਾ, ਸਿਮਰਨ ਕਰਨ ਵਾਲਾ, ਕੀਰਤਨ ਸੁਣਨ ਵਾਲਾ ਹੈ, ਉਸ ਦੇ ਮੱਥੇ ਦੇ ਭਾਗ ਚੰਗੇ ਨੇ, ਭਾਗ ਚੰਗੇ ਨੇ, ਉਹ ਭਾਗਾਂ ਵਾਲਾ ਹੈ। ਇਹ ਆਪਾਂ ਉੱਪਰੋਂ ਉੱਪਰੋਂ ਕਹਿ ਦਿੰਦੇ ਹਾਂ, ਭਾਗਾਂ ਵਾਲਿਓ ਜੀ ਤੁਹਾਨੂੰ ਚੰਗੀ ਥਾਂ ਮਿਲੀ ਹੋਈ, ਭਾਗਾਂ ਵਾਲਿਓ ਜੀ ਚੰਗਾ ਬੋਲਦੇ ਹੋ, ਚੰਗਾ ਖਾਂਦੇ ਹੋ, ਮੇਰੀ ਬਹੁਤ ਬੇਨਤੀ। ਮਹਾਰਾਜ ਆਖਦੇ ਨੇ ਉਹ ਭਾਗਾਂ ਵਾਲੇ ਹਨ, ਉਹਨਾਂ ਦੇ ਭਾਗ ਚੰਗੇ ਹਨ ਜਿਨ੍ਹਾਂ ਨੂੰ ਮਨ ਕਰਕੇ ਤਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਮਿੱਠਾ ਲੱਗਦਾ। ਤੇ ਉਹ ਕੌਣ ਨੇ ਜਿਨ੍ਹਾਂ ਨੇ ਸਤਿਗੁਰੂ ਨੇ ਨਾਮ ਅੰਦਰ ਦ੍ਰਿੜ ਕਰਾ ਦਿੱਤਾ? ਉਹ ਰੱਬ ਦੇ ਰਾਹ ਤੇ ਚੱਲਣ ਵਾਲੇ, ਉਹਨਾਂ ਦੇ ਮਸਤਕ ਦੇ ਭਾਵ ਚੰਗੇ ਹਨ।
ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ।
ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਆ ਜਾਂਦਾ, ਉਹ ਚੰਗਾ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਭੁੱਲ ਜਾਂਦਾ। ਹਰ ਵਿਸਰਿਆ ਪੁਰਖ ਚੰਗੇਰਾ, ਚੰਗਾ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਭੁੱਲ ਜਾਂਦਾ ਹੈ। ਕਿਹਨਾਂ ਨੂੰ? ਜਿਹੜੇ ਲੋਭ ਵਿੱਚ ਵਿਕਾਰਾਂ ਵਿੱਚ ਲੱਗ ਜਾਂਦੇ ਨੇ। ਵੈਸੇ ਸਾਰੇ ਵਿਕਾਰਾਂ ਦਾ ਜ਼ਿਕਰ ਪਾਵਨ ਬਾਣੀ ਦੇ ਵਿੱਚ ਕੀਤਾ ਹੈ, ਮਾੜੇ ਹੀ ਨੇ। ਇਹਨਾਂ ਦੀ ਸੰਗਤ ਕਰਨ ਵਾਲਾ ਜੀਵਨ ਦੇ ਅੰਦਰ ਬਰਬਾਦ ਹੁੰਦਾ ਹੈ, ਆਬਾਦ ਨਹੀਂ। ਪਰ ਲੋਭ ਦੀ ਗੱਲ ਮਹਾਰਾਜ ਨੇ ਜਿਹੜੀ ਕੀਤੀ ਨੀ, ਮਹਾਰਾਜ ਆਖਦੇ ਨੇ ਲੋਭੀ ਤੋਂ ਬਚ ਕੇ ਰਹੀ ਜਿੱਥੋਂ ਤੱਕ ਚਾਰਾ ਚੱਲੇ। ਦੇਖੋ ਗੁਰਬਾਣੀ ਗੁਰੂ ਨੇ ਸਾਡੇ, ਤੇ ਸਾਨੂੰ ਗੁਰੂ ਦੀ ਗੱਲ ਮੰਨ ਲੈਣੀ ਚਾਹੀਦੀ, ਤੇ ਜੇ ਮੰਨ ਲਈਏ ਤੇ ਲੋਭੀਆਂ ਦੇ ਚੁੰਗਲ ਤੋਂ ਬਚ ਜਾਵਾਂਗੇ। ਪਤਾ ਆਪਾਂ ਨੂੰ ਹੈ ਕਿ ਲੋਭੀ ਬੰਦਾ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਨਾ ਮਾਂ ਦਾ, ਨਾ ਪਿਓ ਦਾ, ਨਾ ਗੁਰੂ ਦਾ, ਨਾ ਪੀਰ ਦਾ। ਲੋਭੀ ਬੰਦੇ ਨੂੰ ਕੇਵਲ ਹਲਕ ਹੈ, ਹਲਕ ਪੂਰਾ ਹੋ ਜਾਵੇ, ਕਿਹੜਾ ਲਾਲਚ ਦਾ। ਮਹਾਰਾਜ ਆਖਦੇ ਨੇ ਲੋਭੀ ਜੰਤ ਨ ਜਾਣੀ ਭੱਖ ਅਪੱਖ ਸਭ ਖਾਏ। ਕਈ ਵਾਰੀ ਬਹੁਤ ਸਾਰੇ ਬੰਦੇ ਕਹਿੰਦੇ ਨੇ ਵੀ ਆਹ ਥਾਂ ਖਾਣ ਵਾਲੀ ਨਹੀਂ ਸੀ, ਤੂੰ ਇਹਨੂੰ ਵੀ ਨਹੀਂ ਬਖਸ਼ਿਆ, ਤੂੰ ਇਹਨੂੰ ਵੀ ਖਾ ਗਏ। ਮਹਾਰਾਜ ਆਖਦੇ ਨੇ ਖਾਣ ਵਾਲੀ ਜਗ੍ਹਾ ਤੋਂ ਖਾਵੇ ਤੇ ਲੋਕ ਇਤਰਾਜ਼ ਨਹੀਂ ਕਰਦੇ, ਪਰ ਜਿੱਥੇ ਨਹੀਂ ਖਾਣਾ ਉਹ ਵੀ ਬੰਦਾ ਉੱਥੇ ਵੀ ਖਾ ਲੈਂਦਾ। ਫਿਰ ਧਿਆਨ ਦੇਵੋ, ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ। ਭੱਖ ਤੋਂ ਭਾਵ ਪਖਣਾ, ਖਾਣ ਵਾਲੀ ਚੀਜ਼, ਅਪੱਖ ਜਿਹਨੂੰ ਨਹੀਂ ਪਖਣਾ, ਜਿਹਨੂੰ ਨਹੀਂ ਖਾਣਾ। ਲੋਭੀ ਬੰਦਾ ਕੋਈ ਵਿਚਾਰ ਨਹੀਂ ਕਰਦਾ ਕਿ ਆਹ ਥਾਂ ਛੱਡਣ ਵਾਲੀ ਏ, ਆਹ ਥਾਂ ਖਾਣ ਵਾਲੀ ਨਹੀਂ, ਉਹਨੇ ਕੇਵਲ ਆਪਣਾ ਹਲਕ ਪੂਰਾ ਕਰਨਾ। ਤੇ ਮਹਾਰਾਜ ਪਾਵਨ ਬਾਰੀ ਦੇ ਅੰਦਰ ਕਿਰਪਾ ਕਰਦੇ ਨੇ, ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਈ ਅੰਤ ਕਾਲ ਤਿੱਥੇ ਧੂਏ, ਜਿੱਥੇ ਹੱਥ ਨਾ ਪਾਏ। ਲੋਭੀ ਦਾ ਵਿਸਾ ਨਾ ਕਰੀ, ਲੱਗਦੇ ਚਾਰੇ ਉਸ ਉੱਤੇ ਆਪਣਾ ਇਤਬਾਰ ਨਾ ਕਰੀ, ਕਿਉਂਕਿ ਤੈਨੂੰ ਇਹੋ ਜਿਹੀ ਥਾਂ ਤੇ ਖੜਾ ਕਰ ਦੇਵੇਗਾ ਜਿੱਥੋਂ ਤੈਨੂੰ ਕੋਈ ਸਹਾਰਾ ਮਿਲਣਾ ਹੀ ਨਹੀਂ, ਜਿੱਥੋਂ ਤੇਰੇ ਬਚਨ ਦੀ ਆਸ ਹੀ ਕੋਈ ਨਹੀਂ। ਲੋਭੀ ਕਾਵੇ ਸਾਉ ਨਾ ਕੀਚੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੂਏ, ਜਿੱਥੇ ਹੱਥ ਨਾ ਪਾਏ। ਵੇਖੀਏ, ਪਾਪ ਬੁਰਾ ਹੈ ਪਰ ਪਾਪੀ ਨੂੰ ਬੜਾ ਪਿਆਰਾ ਲੱਗਦਾ। ਕਦੀ ਕਹਿ ਕੇ ਵੇਖੋ ਕਿੱਥੇ ਜਾ ਕੇ ਹਿਸਾਬ ਦੇਵੇਗਾ, ਆਹ ਜੋ ਤੂੰ ਕਰ ਰਿਹਾ ਕਿੰਨਾ ਵਾਸਤੇ ਕਰ ਰਿਹਾ। ਉਹ ਬੰਦਾ ਕਹਿੰਦਾ ਛੱਡ ਓਏ, ਇਹ ਗੱਲਾਂ ਬਾਅਦ ਦੀਆਂ ਨੇ, ਕਿੰਨੇ ਵੇਖੀਆਂ ਨੇ, ਮੇਰੀ ਬੇਨਤੀ ਕਿੰਨੇ ਵੇਖੀਆਂ ਨੇ। ਪਰ ਧਿਆਨ ਦੇਵੋ, ਜਿਸ ਧਨ ਦਾ ਦੌਲਤ ਦਾ ਲਾਲਚ ਕਰਕੇ ਗੰਗੂ ਨੇ ਪਾਪ ਕਮਾਇਆ ਤੇ ਆਖਰਕਾਰ ਆਪ ਜੀ ਨੂੰ ਪਤਾ, ਠੀਕ ਹੈ ਮਾਤਾ ਜੀ ਨੂੰ ਜਾਂ ਸਾਹਿਬਜ਼ਾਦਿਆਂ ਨੂੰ ਤੁਹਾਨੂੰ ਫੜਾ ਦਿੱਤਾ, ਸਾਕੇ ਵਾਪਰੇ, ਪਰ ਹਾਲ ਉਹਦਾ ਵੀ ਮੰਦਾ ਹੀ ਹੋਇਆ। ਧਨ ਉਸ ਕੋਲ ਵੀ ਨਹੀਂ ਗਿਆ, ਨਵਾਬ ਕੋਲ ਵੀ ਨਹੀਂ ਗਿਆ, ਕਿਉਂਕਿ ਜਦੋਂ ਨਵਾਬ ਨੂੰ ਪਤਾ ਲੱਗ ਗਿਆ ਕਿ ਇਹਨੇ ਧਨ ਆਪ ਰੱਖ ਲਿਆ ਆਪਣੇ ਕੋਲ ਤੇ ਧਨ ਕਰਕੇ ਸਾਰਾ ਕੁਝ ਕਰਾਇਆ, ਧਨ ਬਰਾਮਦ ਕਰਨ ਦੀ ਗੱਲ ਕੀਤੀ ਗਈ, ਧਨ ਨਾ ਗੰਗੂ ਕੋਲ ਰਿਹਾ ਤੇ ਨਾ ਹੀ ਨਵਾਬ ਨੂੰ ਪ੍ਰਾਪਤ ਹੋਇਆ। ਪਰ ਧਿਆਨ ਦੇਵਿਓ, ਲਾਹਨਤਾਂ ਜਿਹੜੀਆਂ ਗੰਗੂ ਨੂੰ ਅੱਜ ਵੀ ਪੈ ਰਹੀਆਂ ਨੇ, ਸਤ ਸੰਗਤ ਕੇਵਲ ਉਹ ਪੱਲੇ ਪਈਆਂ। ਕਿਉਂ? ਪਾਪ ਬੁਰਾ, ਪਾਪੀ ਕਿਉਂ ਪਿਆਰਾ, ਪਾਪ ਲੱਦੇ ਪਾਪੀ ਪਾਸਾਰਾ। ਮਹਾਰਾਜ ਆਖਦੇ ਨੇ ਜਿਨ੍ਹਾਂ ਦੇ ਅੰਦਰ ਲੋਭ ਵਿਕਾਰ ਲੱਗੇ ਹੋਏ ਨੇ, ਜਿਹੜੇ ਲਾਲਚੀ ਨੇ, ਤੇ ਜਿਨ੍ਹਾਂ ਨੂੰ ਚੰਗਾ ਵਾਹਿਗੁਰੂ ਪਰਮਾਤਮਾ ਭੁੱਲ ਗਿਆ, ਅਸੀਂ ਉਹਨਾਂ ਨੂੰ ਚੰਗੇ ਕਹਿੰਦੇ ਹਾਂ ਜਿਹੜੇ ਰੱਬ ਦੇ ਡਰ ਵਿੱਚ ਰਹਿੰਦੇ ਨੇ, ਰੱਬ ਦੇ ਭਾਉ ਵਿੱਚ ਰਹਿੰਦੇ ਨੇ। ਤੇ ਧਿਆਨ ਦੇਵੇ, ਉਹ ਰੱਬ ਦੇ ਡਰ ਵਿੱਚ, ਰੱਬ ਦੇ ਭਾਉ ਵਿੱਚ ਰਹਿਣ ਵਾਲੇ ਚੰਗੇ ਨੇ, ਤੇ ਉਹ ਵਾਹਿਗੁਰੂ ਪਰਮਾਤਮਾ ਕਿੰਨਾ ਚੰਗਾ ਹੋਵੇਗਾ, ਉਹ ਵਾਹਿਗੁਰੂ ਪਰਮਾਤਮਾ ਕਿੰਨਾ ਚੰਗਾ ਹੋਵੇਗਾ ਜਿਸ ਨਾਲ ਜੁੜ ਕੇ ਚੰਗਿਆਈਆਂ ਪ੍ਰਾਪਤ ਹੁੰਦੀਆਂ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਉਹ ਚੰਗੇਰਾ ਪੁਰਖ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਭੁੱਲ ਜਾਂਦਾ ਹੈ, ਉਹਨਾਂ ਨੂੰ ਭੁੱਲ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਵਿਕਾਰ ਲੋਭ ਜਿਹੜਾ ਹੈ ਇਹ ਹਾਵੀ ਹੋ ਜਾਂਦਾ, ਭਾਰੂ ਹੋ ਜਾਂਦਾ ਹੈ।
ਓਏ ਮਨ ਮੁਖ ਮੂੜ ਅਗਿਆਨੀ ਕਹੀਐ, ਤਿੰਨ ਮਸਤਕ ਭਾਗ ਮੰਦੇਰਾ।
ਅਸੀਂ ਮੂੜ ਕਿਹਨੂੰ ਕਹਿੰਦੇ ਹਾਂ, ਮੂਰਖ ਕਿਹਨੂੰ ਕਹਿੰਦੇ ਹਾਂ? ਜਿਸ ਕੋਲ ਅਕਲ ਘੱਟ ਹੋਵੇ। ਫਿਰ ਧਿਆਨ ਦੇਵੋ, ਸੇਖ ਸ਼ਾਦੀ ਨੂੰ ਕਿਸੇ ਨੇ ਪੁੱਛਿਆ, ਬੜਾ ਸਿਆਣਾ, ਕਿਵੇਂ ਤੇਰੇ ਅੰਦਰ ਸਿਆਣ ਪਾਈ, ਕਿਵੇਂ ਤੇਰੇ ਅੰਦਰ ਇਹ ਗੁਣ ਆਇਆ? ਕਹਿਣ ਲੱਗਾ ਝੱਲਿਆਂ ਦੀ, ਕਮਲਾਂ ਦੇ, ਪਾਗਲਾਂ ਦੀ ਸੰਗਤ ਕਰਕੇ। ਸਵਾਲ ਕਰਨ ਵਾਲੇ ਨੇ ਫਿਰ ਸਵਾਲ ਕੀਤਾ, ਕਹਿਣ ਲੱਗਾ ਪਾਗਲਾਂ ਦੀ, ਝੱਲਿਆਂ ਦੀ ਸੰਗਤ ਕਰਕੇ ਤਾਂ ਬੰਦਾ ਝੱਲਾ ਹੋ ਜਾਂਦਾ, ਤੂੰ ਸਿਆਣਾ ਕਿਵੇਂ ਬਣਿਆ? ਕਹਿਣ ਲੱਗੇ ਪਿਆਰਿਆ, ਮੈਂ ਪਾਗਲਾਂ ਦੀ ਸੰਗਤ ਕੀਤੀ ਹੈ ਪਰ ਮੈਂ ਉਹਨਾਂ ਕੋਲੋਂ ਉਹ ਗੁਣ ਲਿਆ ਜਿਹੜੇ ਕੰਮ ਉਹ ਕਰਦੇ ਨੇ ਜਿਨ੍ਹਾਂ ਕੰਮਾਂ ਕਰਕੇ ਉਹਨਾਂ ਨੂੰ ਪਾਗਲ ਕਹਿੰਦੇ ਨੇ ਨਾ ਮੈਂ ਉਹ ਕੰਮ ਆਪਣੇ ਜੀਵਨ ਦੇ ਅੰਦਰ ਕਰਦਾ ਹੀ ਨਹੀਂ ਫਿਰ ਧਿਆਨ ਦੇਵੋ ਜਿਨ੍ਹਾਂ ਕੰਮਾਂ ਕਰਕੇ ਉਹਨਾਂ ਨੂੰ ਪਾਗਲ ਕਿਹਾ ਜਾਂਦਾ ਹੈ ਮੈਂ ਉਹ ਕੰਮ ਆਪਣੇ ਜੀਵਨ ਦੇ ਅੰਦਰ ਕਰਦਾ ਹੀ ਨਹੀਂ ਸਤਸੰਗਤ ਮਹਾਰਾਜ ਆਖਦੇ ਨੇ ਮੂਰਖ ਕੌਣ ਹੈ ਜਿਸ ਕੋਲ ਅਕਲ ਘੱਟ ਹੈ ਨਹੀਂ ਜਿਸ ਕੋਲ ਸਿਆਣਪ ਘੱਟ ਹੈ ਨਹੀਂ ਮਹਾਰਾਜ ਆਖਦੇ ਨੇ ਜਿਹੜਾ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਮੰਨਦਾ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਕੇਵਲ ਮੂਰਖ ਨਹੀਂ ਬਲਕਿ ਮਹਾਂਮੂਰਖ ਹੈ ਹੁਣ ਇਹ ਧਿਆਨ ਆਪਾਂ ਆਪਣੇ ਅੰਦਰ ਦੇਣਾ ਜਪਦੇ ਹੋ ਜਾਂ ਨਹੀਂ ਜੇ ਨਹੀਂ ਜਪਦੇ ਮੂਰਖਾਂ ਦੀ ਕਤਾਰ ਵਿੱਚ ਖੜੇ ਨਾ ਹੋਈਏ ਸਿਆਣਿਆਂ ਦੀ ਕਤਾਰ ਵਿੱਚ ਖੜੇ ਹੋਣਾ ਤੇ ਜਪਣਾ ਸ਼ੁਰੂ ਕਰ ਦਈਏ ਇਹ ਬਚਨ ਮੇਰਾ ਨਹੀਂ ਕਿਤੇ ਕਹੋ ਭਾਈ ਸਾਹਿਬ ਜੀ ਮੂਰਖ ਮੂਰਖ ਕਹੀ ਜਾ ਰਹੇ ਨੇ ਨਹੀਂ ਮਹਾਰਾਜ ਆਖਦੇ ਨੇ ਉਹ ਮਨਮੁਖ ਮੂੜ ਅਗਿਆਨੀ ਕਹੀਏ ਤਿੰਨ ਮਸਤਕ ਭਾਗ ਮਦੇਰਾ ਪਹਿਲਾਂ ਆਇਆ ਮਸਤਕ ਭਾਗ ਚੰਗੇਰਾ ਹੁਣ ਆਇਆ ਮਦੇਰਾ ਹੈਨ ਉਹਨਾਂ ਦੇ ਵੀ ਭਾਗ ਮੱਥੇ ਦੇ ਪਰ ਉਹ ਚੰਗੇ ਨਹੀਂ ਉਹ ਮਾੜੇ ਨੇ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਚੰਗੇ ਭਾਗ ਵੀ ਜਾਗਦੇ ਨੇ ਤੇ ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਦੇ ਮੰਦੇ ਭਾਗ ਵੀ ਮੱਥੇ ਦੇ ਜਾਗਦੇ ਨੇ ਫਿਰ ਧਿਆਨ ਦੇਵਿਓ ਮਹਾਰਾਜ ਕਿਰਪਾ ਕਰ ਰਹੇ ਨੇ ਉਹ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਮੂਰਖ ਬੰਦੇ ਕਿਉਂਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ ਸਤਿਗੁਰਾਂ ਦਾ ਫੈਸਲਾ ਹੈ ਮੂਰਖਾਂ ਦਾ ਮੂਰਖ ਮਹਾਂਮੂਰਖ ਕੌਣ ਹੈ ਜਿਹੜਾ ਨਾਮ ਨਹੀਂ ਮੰਨਦਾ ਨਾਮ ਨਹੀਂ ਜਪਦਾ ਨਾਮ ਨਹੀਂ ਸਿਮਰਦਾ ਤੇ ਮਹਾਰਾਜ ਕਿਰਪਾ ਕਰਦੇ ਨੇ ਅਗਿਆਨੀ ਨੇ ਬੇਸਮਝ ਨੇ ਜੀਵਨ ਪੱਖ ਵੱਲੋਂ ਉਹਨਾਂ ਨੂੰ ਅਧਿਆਤਮਕ ਪੱਖ ਦਾ ਪਤਾ ਹੀ ਨਹੀਂ ਤੇ ਉਹਨਾਂ ਦੇ ਮੱਥੇ ਦੇ ਭਾਗ ਮਾੜੇ ਹਨ
ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ
ਸਤਸੰਗਤ ਵਿਵੇਕ ਬੁੱਧੀ ਸਤਿਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਤੇ ਗੁਰੂ ਹੀ ਆਤਮਕ ਜੀਵਨ ਦੀ ਸੋਝੀ ਬਖਸ਼ਦਾ ਹੈ ਆਪਣੇ ਗਿਆਨ ਦੁਆਰਾ ਆਪਣੇ ਉਪਦੇਸ਼ ਦੁਆਰਾ ਸਿੱਖ ਰੋਜ਼ ਮੰਗਦਾ ਗੁਰੂ ਕੋਲੋਂ ਕੀ ਹੱਥ ਜੋੜ ਕੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਜਾਂ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਮੇਰੀ ਬੇਨਤੀ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਵਿਵੇਕ ਬੁੱਧ ਚੰਗੇ ਮੰਦੇ ਦੀ ਵਿਚਾਰ ਕਰਨ ਵਾਲੀ ਬੁੱਧੀ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ ਜਿਨ੍ਹਾਂ ਨੂੰ ਗੁਰੂ ਕੋਲੋਂ ਵਿਵੇਕ ਬੁੱਧ ਮਿਲ ਜਾਂਦੀ ਹੈ ਜਿਹੜੇ ਗੁਰੂ ਦੇ ਗਿਆਨ ਦੁਆਰਾ ਅਧਿਆਤਮਕ ਪੱਖ ਨੂੰ ਸਮਝ ਲੈਂਦੇ ਹਨ
ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਿਖੇਰਾ
ਹਾਂ ਸਤਿਗੁਰੂ ਮਹਾਰਾਜ ਅਖੀਰ ਵਿੱਚ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਕਿਉਂਕਿ ਹਰ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਗੁਰੂ ਹੀ ਨਾਮ ਦੀ ਦਾਤ ਦਿੰਦਾ ਹੱਠ ਮੰਜਾ ਹੋ ਮਾਨਕ ਮੈਂ ਮਾਨਕ ਲੱਭਦਾ ਮੁੱਲ ਨਾ ਗਿੱਧਾ ਮੈਂ ਕੋ ਸਤਿਗੁਰੂ ਦਿੱਤਾ ਡੋਂਡ ਵਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਦਿੱਤਾ ਨਾਮ ਗੁਰੂ ਕੋਲੋਂ ਮਿਲਣਾ ਤੇ ਸਤਸੰਗਤ ਜਿਨ੍ਹਾਂ ਨੂੰ ਨਾਮ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਮਹਾਰਾਜ ਆਖਦੇ ਨੇ ਉਹਨਾਂ ਦੇ ਮੱਥੇ ਦੇ ਭਾਗ ਜਾਗਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ, ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਸਤ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਦਾ ਆਸਰਾ ਲਿਆ, ਟੇਕ ਲਈ ਹੈ। ਤੇ ਧਿਆਨ ਦੇਵਿਓ, ਅਮਾਨਤ ਪ੍ਰਾਪਤ ਹੋਈ, ਆਪ ਜੀ ਨੂੰ ਪਤਾ, ਜਦੋਂ ਰਾਏ ਕੱਲੇ ਦੇ ਕੋਲ ਮਹਾਰਾਜ ਪਹੁੰਚੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਆਖਿਆ ਸੇਵਾ ਦੱਸੋ। ਮਹਾਰਾਜ ਕਹਿਣ ਲੱਗੇ, ਬਸ ਖਬਰ ਮੰਗਵਾ ਦਿਓ ਕਿ ਸਾਹਿਬਜ਼ਾਦੇ ਮਾਤਾ ਜੀ ਸਾਡੇ ਨਾਲੋਂ ਵਿਛੜ ਗਏ ਸੀ, ਪਤਾ ਲੱਗੇ ਕਿੱਥੇ ਨੇ, ਕੀ ਹੋਇਆ। ਸਰਹੰਦ ਭੇਜਿਆ ਗਿਆ, ਖਬਰ ਲੈ ਕੇ ਆਇਆ। ਜਦੋਂ ਖਬਰ ਸੁਣਾਈ, ਇੱਕ ਤਾਂ ਮਹਾਰਾਜ ਨੇ ਤੀਰ ਦੀ ਨੋਕ ਨਾਲ, ਆਪਾਂ ਪੜ੍ਹਦੇ ਹਾਂ ਜੜ ਪੁੱਟੀ ਗੁਰਦੁਆਰਾ, ਕਾਈ ਦਾ ਬੂਟਾ ਜਿਸ ਦੀਆਂ ਜੜ੍ਹਾਂ ਬਹੁਤ ਨੀਵੀਆਂ ਗਈਆਂ ਹੁੰਦੀਆਂ ਨੇ, ਉੱਪਰ ਬਿਲਕੁਲ ਛੋਟਾ ਨਜ਼ਰ ਆਵੇਗਾ ਪਰ ਜੜ੍ਹਾਂ ਉਸ ਦੀਆਂ ਬੜੀਆਂ ਲੰਬੀਆਂ ਹੁੰਦੀਆਂ ਨੇ, ਤੀਰ ਦੀ ਨੋਕ ਨਾਲ ਪੁੱਟ ਕੇ ਤੇ ਆਖਿਆ ਸੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਇਹ ਵੀ ਬਚਨ ਕਿਹਾ ਜਾਂਦਾ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਤੇ ਨਾਲ ਹੀ ਇੱਕ ਗੱਲ ਕਹੀ ਸੀ, ਭਾਈ ਦਇਆ ਸਿੰਘ, ਅੱਜ ਤੁਸੀਂ ਅਰਦਾਸ ਨਹੀਂ ਕਰੋਗੇ। ਅਰਦਾਸ ਕੌਣ ਕਰੇਗਾ? ਗੋਬਿੰਦ ਸਿੰਘ। ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਰੋਜ਼ ਭਾਈ ਦਇਆ ਸਿੰਘ ਦੀਵਾਨ ਦੀ ਸਮਾਪਤੀ ਦੀ ਅਰਦਾਸ ਕਰਦੇ ਨੇ, ਅੱਜ ਆਪ ਜੀ ਕਿਉਂ? ਤੇ ਸਤਿਗੁਰੂ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਜਿਹੜੀ ਅਮਾਨਤ ਵਾਹਿਗੁਰੂ ਕੋਲੋਂ ਲੈ ਕੇ ਆਏ ਸੀ ਉਸ ਵਿੱਚ ਖਿਆਨਤ ਨਹੀਂ ਹੋਈ, ਸਹੀ ਸਲਾਮਤ ਵਾਹਿਗੁਰੂ ਦੇ ਘਰ ਵਿੱਚ ਪਹੁੰਚ ਗਏ ਤੇ ਅੱਜ ਸ਼ੁਕਰਾਨੇ ਦੀ ਅਰਦਾਸ ਗੋਬਿੰਦ ਸਿੰਘ ਆਪ ਕਰੇਗਾ। ਮੇਰੀ ਬੇਨਤੀ, ਜੇ ਦਮਦਮਾ ਸਾਹਿਬ ਦੇ ਅਸਥਾਨ ਤੇ ਪਹੁੰਚੇ ਤੇ ਮਹਿਲਾ ਨੇ ਪੁੱਛਿਆ ਸੀ, ਉੱਥੇ ਮਿਲਾਪ ਹੋਇਆ ਨਾ ਦਿੱਲੀ ਤੋਂ ਆ ਕੇ ਮਾਤਾ ਸੁੰਦਰ ਕੌਰ ਦਾ, ਮਾਤਾ ਸਾਹਿਬ ਕੌਰ ਦਾ, ਕਿੱਥੇ ਹਨ ਮਾਤਾ ਜੀ, ਕਿੱਥੇ ਹਨ ਸਾਹਿਬਜ਼ਾਦੇ? ਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਵਾਰ ਦਿੱਤੇ ਨੇ। ਤੇ ਅੱਗੋਂ ਜਵਾਬ ਸੀ, ਵਾਰਿਆ ਜਾਂਦਾ ਕੁਝ ਕੁ, ਪਰ ਤੁਸੀਂ ਸਾਰਾ ਕੁਝ ਵਾਰ ਕੇ ਆ ਗਏ ਹੋ, ਕਿਸ ਤੋਂ ਵਾਰਿਆ? ਤੇ ਤੁਹਾਡੇ ਉੱਤੇ ਮਾਨ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜਾ ਇਸ ਪਾਸੇ, ਜੋੜਾ ਉਸ ਪਾਸੇ। ਉਸ ਵੇਲੇ ਸਰਕਾਰ ਨੂੰ ਖਿੱਚ ਹੋਸੀ, ਥੋੜੀ ਇਸ ਪਾਸੇ, ਥੋੜੀ ਉਸ ਪਾਸੇ। ਪਰ ਵਿਦਵਾਨ ਕਹਿੰਦੇ ਨੇ, ਇਹ ਵੀ ਆਖ ਨਹੀਂ ਸਕਦੇ ਦੇ, ਜੋੜੀ ਇਸ ਪਾਸੇ, ਤੋੜੀ ਉਸ ਪਾਸੇ। ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਕਹਿੰਦੇ ਨੇ, ਤੋੜੀ ਇਸ ਪਾਸੇ, ਜੋੜੀ ਉਸ ਪਾਸੇ। ਇਹ ਹੈ ਅਵਸਥਾ ਚੁਭੇ ਰਹੀ ਸੁਰਤ ਪ੍ਰਭ ਚਰਨਨ ਮੈਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਧਿਆਨ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਿਆ ਰਿਹਾ। ਉਹੋ ਹੀ ਕਿਰਪਾ ਸਾਹਿਬਜ਼ਾਦਿਆਂ ਦੇ ਉੱਤੇ ਹੋਈ। ਤੇ ਸਤ ਸੰਗਤ, ਆ ਜਿਹੜੇ ਬਚਨ ਆਪਾਂ ਰੋਜ਼ ਪੜ੍ਹ ਰਹੇ ਹਨ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਜਾਂ ਆਪਾਂ ਪੜ੍ਹਦੇ ਹਾਂ, ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਰ ਆਸ, ਹੋ ਸਭਨਾ ਕੀ ਰੇਣੂਕਾ, ਤੋ ਆਓ ਹਮਾਰੇ ਪਾਸ। ਕਦੀ ਇਹ ਬਚਨ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਜਦੋਂ ਸ਼ਰਤਾਂ ਸਾਹਮਣੇ ਰੱਖੀਆਂ ਗਈਆਂ, ਦੀਨ ਛੱਡ ਦਿਓ, ਕਰਾ ਮਾਤ ਦਿਖਾਓ, ਤੇ ਸਤਿਗੁਰੂ ਮਹਾਰਾਜ ਨੇ ਜਦੋਂ ਇਹਨਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਸ਼ਹਾਦਤ ਦੀ ਗੱਲ ਕੀਤੀ, ਮੌਤ ਦੀ ਗੱਲ ਕੀਤੀ, ਸ਼ਹੀਦੀ ਦੀ ਗੱਲ ਕੀਤੀ। ਤੇ ਸਤਿਗੁਰੂ ਮਹਾਰਾਜ ਨੇ ਜਿਹੜੇ ਬਚਨ ਕਹਿ, ਮੇਰੇ ਅਰਦਾਸ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜਗੀਰ ਹੈ ਕੌਮੀ ਸ਼ਹਾਦਤ ਕੀ। ਸਤਿਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਇਹ ਗੱਲ ਸਮਝਾਈ ਸੀ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜੀ ਸ਼ਹਾਦਤ ਹੈ ਇਸ ਬਾਰੇ ਮੈਂ ਕਈ ਵਾਰੀ ਇਹ ਬਚਨ ਸਾਂਝਾ ਕਰਿਆ ਕਰਦਾ ਹਾਂ। ਬਾਪੂ ਸੋਹਣ ਸਿੰਘ ਜੀ ਸੀਤਲ ਢਾਡੀ, ਉਹਨਾਂ ਨੇ ਬੜੀ ਸੁੰਦਰ ਗੱਲ ਕਹੀ, ਜਦੋਂ ਬਾਬਾ ਜੋਰਾ ਜੁਝਾਰ ਸਿੰਘ ਸਤਿਗੁਰੂ ਮਹਾਰਾਜ ਦੇ ਸਾਹਮਣੇ ਆਏ ਨੇ ਤੇ ਆ ਕੇ ਆਖਿਆ, ਸਤਿਗੁਰੂ ਮੈਨੂੰ ਵੀ ਆਗਿਆ ਦਿਓ। ਤੇ ਸਤਿਗੁਰੂ ਮਹਾਰਾਜ ਨੇ ਸਵੇਰੇ ਬਚਨ ਕਿਹਾ ਸੀ, ਜੁਝਾਰ ਸਿੰਘ ਤੈਨੂੰ ਆਵਾਜ਼ ਮਾਰ ਕੇ ਮੈਦਾਨੀ ਜੰਗ ਦੇ ਅੰਦਰ ਤੋਰਨਾ ਪੈਂਦਾ ਤੇ ਅੱਜ ਇੱਕ ਰੁਕਾਵਟ ਆ ਜਾਣੀ ਸੀ। ਕਿਹੜੀ? ਜੇ ਜਦੋਂ ਵੀ ਕੌਮ ਨੂੰ ਧਰਮ ਦੀ ਖਾਤਰ ਸੀਸ ਦੇਣ ਵਾਸਤੇ ਮਰਜੀਵਰਿਆਂ ਦੀ ਲੋੜ ਹੁੰਦੀ ਹਰ ਵੇਲੇ ਆਵਾਜ਼ ਮਾਰਨੀ ਪੈਣੀ ਸੀ। ਪਰ ਧਿਆਨ ਦੇਵਿਓ ਸਾਧ ਸੰਗਤ, ਆਪਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਪੜ੍ਹਦੇ ਹਾਂ, ਜਿੰਨੇ ਸਾਕੇ ਵਾਪਰੇ, ਜੋ ਕੁਝ ਹੋਇਆ, ਭਾਵੇਂ ਉਹ ਮੋਰਚੇ ਲੱਗੇ, ਉਹਨਾਂ ਦੇ ਵਿੱਚ ਆਵਾਜ਼ ਮਾਰਨ ਦੀ ਲੋੜ ਨਹੀਂ ਪਈ। ਆਪ ਹੀ ਮਰਜੀਵੜੇ ਪੇਸ਼ ਹੁੰਦੇ ਰਹੇ ਤੇ ਆਪਣੇ ਆਪ ਨੂੰ ਕੌਮ ਤੋਂ ਧਰਮ ਤੋਂ ਕੁਰਬਾਨ ਕਰਦੇ ਰਹੇ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਆਪਾਂ ਜੀਵਨ ਦੇ ਅੰਦਰ ਨਾਮ ਜਪੀਏ, ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਤੇ ਫਿਰ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ, ਬਾਣੀ ਬਾਣੀ ਦੇ ਧਾਰਨੀ ਹੋਈਏ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ, ਪੁੱਡਾਂ ਚੁੱਕਾ ਦੇਖੀ ਮੈਂ ਜੀ।
ਬਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇ ਸਤਿ।